ਸ੍ਰੀ ਗੁਰੂ ਜੀ ਨੇ ਨੈਣਾਂ ਵਿੱਚ ਇੱਕ ਸੋਚ ਦੀ ਲਹਿਰ ਲੰਘੀ, ਪਰ ਫੇਰ ਮੁਸਕਰਾਏ ਤੇ ਫੇਰ ਕਰਣਾ ਰੰਗ ਵਿੱਚ ਭਰ ਕੇ ਬੋਲੇ, ਖੇਦ ਖੇਚਲਾਂ ਸਹਿਣਾ ਸਰੀਰ ਦਾ ਧਰਮ ਹੈ, ਪਿਆਰ ਤੇ ਮੁਹੱਬਤ ਵਿੱਚ ਪੰਘਰਨਾ ਮਨ ਦਾ ਧਰਮ ਹੈ, ਹੋਣਹਾਰ ਹੁੰਦੀ ਹੈ ਤੇ ਭਲਾ ਕਰਨ ਦੇ ਵੇਲੇ ਦੀ ਛਿੰਨ ਛੇਤੀ ਛੇਤੀ ਨਹੀਂ ਹੱਥ ਆਉਂਦੀ। ਮਾਇਆ ਦਾਸੀ ਹੈ ਤੇ ਸੇਵਾ ਇਸ ਦਾ ਧਰਮ ਹੈ। ਦਿਲ ਸਾਈ ਨੇ ਨਰਮ ਮਾਸ ਦਾ ਬਣਾਇਆ ਹੈ, ਚਾਂਦੀ ਸੋਨੇ ਦਾ ਨਹੀਂ ਬਣਾਇਆ। ਤੁਸੀਂ ਨਿਸ਼ਚਿੰਤ ਹੋ ਕੇ ਇਹ ਮਾਇਆ ਆਪਣੀ ਖੁਦਿਆ ਦੇ ਦੁੱਖ ਨੂੰ ਦੂਰ ਕਰਨ ਵਿੱਚ ਵਰਤੋ। ਮਹੰਤ ਸ੍ਰੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਅਚੰਬਤ ਹੋ ਤੱਕਣ ਲੱਗ ਪਿਆ, ਮਸਤਕ ਤੇ ਚਮਕ ਦੇਖ ਕੇ ਹੋਰ ਤ੍ਰਭਕਿਆ, ਫਿਰ ਠਹਿਰ ਕੇ ਬੋਲਿਆ, ਅੱਛਾ ਜੀਓ, ਜੇ ਆਪ ਦੀ ਇਹੀ ਰਜਾਈ ਹੈ ਤਾਂ ਚਾਂਦੀ ਨੂੰ ਅਸਾਂ ਕੀ ਕਰਨਾ ਹੈ, ਭੋਜਨ ਲਿਆ ਜੋ। ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾਸ ਸਮੇਤ ਚੂੜਕਾਣੇ ਦੇ ਪਿੰਡ ਵਿੱਚ ਗਏ ਤੇ ਦੁੱਧ ਘਿਓ ਆਟਾ ਦਾਲ ਭਾਜੀ ਆਦਿ ਸਾਰੀ ਰਸਦ ਲੈ ਆਏ। ਆਪ ਦੇ ਗਏ ਮਗਰੋਂ ਮਹੰਤ ਅੱਖਾਂ ਮੀਟ ਕੇ ਆਪਣੇ ਅੰਦਰ ਜੁੜਨ ਵਿੱਚ ਲੱਗ ਗਿਆ। ਸ੍ਰੀ ਗੁਰੂ ਜੀ ਦੀ ਮਨੋਹਰ ਮੂਰਤੀ ਉਸ ਦੀਆਂ ਅੱਖਾਂ ਅੱਗੇ ਟਿਕ ਗਈ ਸੀ। ਧਿਆਨ ਦੇ ਨੈਣਾਂ ਵਿੱਚ ਸ੍ਰੀ ਗੁਰੂ ਜੀ ਉਸ ਨੂੰ ਮਹਾਦਿਵ ਮੂਰਤੀ ਹੋ ਦਿੱਸੇ। ਤੇਜ ਝੱਲਿਆ ਜਾਏ ਨਾ, ਗੁਪਤ ਪ੍ਰਗਟ ਮਹਾਂਪੁਰਖ ਉਹਨਾਂ ਦੇ ਚਰਨਾਂ ਕਮਲਾਂ ਤੇ ਪਏ ਦਿੱਸੇ। ਧੰਨ ਨਿਰੰਕਾਰ, ਧੰਨ ਨਿਰੰਕਾਰ ਦਾ ਆਵਾਜ਼ਾ ਉਹਨਾਂ ਦੇ ਲੂਹ ਨੂੰ ਵਿੱਚੋਂ ਪਿਆ ਸੁਣੀ ਵੇ, ਜਾਂ ਗੁਰੂ ਜੀ ਰਸਦ ਲੈ ਕੇ ਆਏ ਤਾਂ ਮਹੰਤ ਦੇ ਨੈਣ ਖੁੱਲੇ ਤੇ ਹੁਣ ਉਸ ਦੀ ਤੱਕ ਸ੍ਰੀ ਗੁਰੂ ਜੀ ਵੰਨੇ ਹੋਰਨਾ ਹੀ ਰੰਗ ਦੀ ਹੋ ਗਈ। ਨਜ਼ਰ ਹੁਣ ਉਹਨਾਂ ਪਰ ਟਿਕੇ ਨਾ ਤੇ ਤੇਜ ਦੀ ਝਲਕ ਝੱਲੀ ਨਾ ਜਾਏ। ਫਿਰ ਮਹੰਤ ਨੇ ਆਖਿਆ, ਆਪ ਹੁਣ ਪਧਾਰੋ, ਸਾਧੂ ਰਸੋਈ ਆਪ ਪਕਾ ਖਾ ਲੈਣਗੇ। ਸ੍ਰੀ ਗੁਰੂ ਜੀ ਇਹ ਵਾਕ ਸੁਣ ਕੇ ਟੁਰ ਪਏ। ਇੱਕ ਸੰਤ ਨੇ ਮਹੰਤ ਜੀ ਤੋਂ ਪੁੱਛਿਆ ਕਿ ਇਹ ਬਾਲਕ ਬੜਾ ਸ਼ਰਧਾਵਾਨ, ਵੈਰਾਗਵਾਨ ਤੇ ਮਿੱਠਾ ਬੋਲਣ ਵਾਲਾ ਹੈ ਸੀ, ਆਪ ਨਾਲ ਕਿਤਨਾ ਪ੍ਰੇਮ ਉਸਨੇ ਕੀਤਾ, ਇਤਨੀ ਛੇਤੀ ਕਿਉਂ ਚਲੇ ਜਾਣ ਦੀ ਆਗਿਆ ਦਿੱਤੀ? ਐਸੇ ਅਧਿਕਾਰੀ ਜਨ ਹੀ ਤਾਂ ਮੁਕਤ ਦੇ ਅਧਿਕਾਰੀ ਹੋਇਆ ਕਰਦੇ। ਸੁਣ ਮਹੰਤ ਬੋਲਿਓ, ਬਰਬਾਣੀ ਏਕੋ ਪਰਮ ਪੁਰਖ ਸੁਖਦਾਨੀ, ਕਲਾਵਾਨ ਗਿਆਨੀ ਗੁਣਖਾਨੀ, ਦੁਰਿਓ ਰਹੇ ਗਤ ਪਰੇ ਨਾ ਜਾਨੀ, ਭਇਓ ਅਸਹਿ ਮੁਝ ਤੇਜ ਪ੍ਰਭਾਉ, ਯਾਂ ਤੇ ਦੀਨੀ ਜਾਣ ਰਜਾਉ, ਇਹ ਕਰਤਾਰ ਪਠਿਓ ਹਮ ਜਾਣਾ, ਕਿਦੋਂ ਸਰੀਰ ਧਾਰ ਕਰਤਾਰਾ, ਆਣ ਲੀਨ ਸੁਧ ਦੀਨ ਅਹਾਰਾ, ਕਹੇ ਮਹੰਤ ਹਮ ਹਿਤ ਨਿਰਤਾਰਾ, ਆਇਓ ਆਪ ਇਹਾਂ ਕਰਤਾਰਾ, ਸਿੱਖਿਆ ਲੈਣ ਉਚਿਤ ਥੋ ਤਾਹੂ, ਸੇਵ ਕਰਾਵਣ ਜੋਗ ਨਾ ਆਹੂ, ਯਾਂ ਤੇ ਦੀਨ ਬਿਦਾ ਬਿਨ ਦੇਰਾ, ਸਹਿਓ ਨਾ ਜਾਤ ਤੇਜ ਤਿਨ ਕੇਰਾ। ਉਸ ਵਿਸੰਬਰ ਵਾਹਿਗੁਰੂ ਦੀ ਅੰਸ਼, ਉਸ ਪਾਲਣਹਾਰ ਕਰਤਾਰ ਦੇ ਸਰੂਪ, ਹਾਂ ਉਸ ਦਾਤੇ ਦੀ ਜੋਤ, ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਾਲਣਹਾਰ ਬਿਰਧ ਨੂੰ ਸੰਭਾਲਦੇ ਸੰਤਾਂ ਤੋਂ ਵਿਦਾ ਹੋਏ ਤੇ ਸੰਤ ਮਹੰਤ ਇਸ ਸ਼ਰਧਾ ਦੇ ਭਾਵ ਨਾਲ ਭਰੇ ਭੋਜਨ ਰਿੰਨਣ ਪਕਾਉਣ ਤੇ ਖਾਣ ਦੇ ਆਹਾਰ ਵਿੱਚ ਲੱਗ ਪਏ। ਚੂੜਕਾਣੇ ਤੋਂ ਪਿੱਛੇ ਮੁੜੇ ਸ੍ਰੀ ਗੁਰੂ ਜੀ ਤੇ ਨਾਲ ਮੁੜਿਆ ਦਾਸ ਭਾਈ ਬਾਲਾ, ਦੋਏ ਸਹਿਜੇ ਸਹਿਜੇ ਜਾ ਰਹੇ ਸਨ। ਕਿਤਨਾ ਚਿਰ ਤਾਂ ਸ੍ਰੀ ਗੁਰੂ ਜੀ ਆਪਣੇ ਕਿਸੇ ਰੰਗ ਵਿੱਚ ਸੱਤਾਂ ਦਿਨਾਂ ਦੇ ਭੁੱਖਿਆਂ ਨੂੰ ਅੰਨ ਦੇਣ ਤੋਂ ਉਪਜੇ ਚਾਉ ਵਿੱਚ ਤੁਰੀ ਗਏ, ਪਰ ਜਦ ਅੱਧਾ ਕੁ ਪੰਧ ਲੰਘ ਗਿਆ ਤਾਂ ਇਹ ਮਨੁੱਖਾ ਦੇਹੀ ਦਾ ਧਰਮ ਜਾਗਿਆ ਤੇ ਸੋਚ ਫੁਰੀ, ਅਸੀਂ ਕਿੱਧਰ ਜਾ ਰਹੇ ਹਾਂ, ਘਰ ਜਾ ਰਹੇ ਹਾਂ ਤੇ ਕਿਹੜੇ ਘਰ ਜਾ ਰਹੇ ਹਾਂ, ਜਿਸ ਘਰ ਨੇ ਵਪਾਰ ਕਰਨ ਟੋਰਿਆ ਸੀ ਤੇ ਰੁਪਈਏ ਵਾਧੇ ਲਈ ਦਿੱਤੇ ਸਨ ਤੇ ਉਹ ਭੁੱਖ ਹਰਨ ਉੱਤੇ ਹੀ ਖਰਚ ਹੋ ਗਏ, ਹੁਣ ਨਾ ਪਾਸ ਮੂਲ ਹੈ ਨਾ ਨਫ਼ਾ, ਖੱਟੀ ਘਰਦਿਆਂ ਨੂੰ ਕੀ ਮੂੰਹ ਦਿਆਂਗੇ। ਦਾਸ ਨੂੰ ਕਹਿਣ ਲੱਗੇ, ਘਰਦਿਆਂ ਨੂੰ ਕੀ ਕਹਾਂਗੇ, ਪਿਤਾ ਜੀ ਗੁੱਸੇ ਹੋਣਗੇ, ਉਹਨਾਂ ਨੇ ਕਦੇ ਮੰਨਣਾ ਹੈ ਕਿ ਅਸਾਂ ਨੇ ਸੱਚ ਮੁੱਚ ਖਰਾ ਸੌਦਾ ਕੀਤਾ ਹੈ। ਦਾਸ ਇਹ ਸੁਣ ਕੇ ਜੋ ਅੱਗੇ ਹੀ ਮਹਿਤਾ ਕਾਲੂ ਤੋਂ ਡਰ ਰਿਹਾ ਸੀ ਹੋਰ ਤਰਾਸ ਆਇਆ ਤੇ ਆਖਣ ਲੱਗਾ, ਸ੍ਰੀ ਜੀ ਮੇਰਾ ਦੋਸ਼ ਕੁਛ ਨਹੀਂ, ਜਦ ਤੁਸੀਂ ਦੇਣ ਲੱਗੇ ਸੋ ਮੈਂ ਸੈਣਤ ਨਾਲ ਹੋੜਿਆ ਸੀ, ਜਦ ਪਿੰਡ ਰਸਦ ਲੈਣ ਗਏ ਮੈਂ ਮਨੇ ਕੀਤਾ ਸੀ, ਫਿਰ ਮੈਂ ਆਪ ਦੀ ਆਗਿਆ ਵਿੱਚ ਹਾਂ, ਜੋ ਹੁਕਮ ਸੀ ਸੋ ਕਰਨਾ ਸੀ, ਹੁਣ ਆਪ ਚਿੰਤਾ ਕਿਉਂ ਕਰਦੇ ਹੋ, ਜੋ ਆਏਗੀ ਚੱਲ ਲੈਣੀ, ਪਰ ਮੈਂ ਟਹਿਲ ਵਾਲਾ ਹਾਂ, ਮੈਨੂੰ ਬਚਾ ਲੈਣਾ, ਮੇਰੇ ਸਿਰ ਬਰਾ ਨਾ ਆਵੇ ਕਿ ਮੈਂ ਰੁਪਈਏ ਖਰਾਬ ਕਰਵਾਏ ਹਨ। ਇਹ ਸੁਣ ਕੇ ਗੁਰੂ ਜੀ ਚੁੱਪ ਹੋ ਗਏ। ਇਸ ਵੇਲੇ ਜਗਤ ਦਾ ਰੱਖਿਅਕ ਆਪਣੇ ਕੌਤਕ ਹਾਰ ਚੋਜ ਵਿੱਚ ਚਿੰਤਾ ਤੁਰ ਹੈ, ਹਾਏ ਇਹ ਕਠੋਰ ਜਗਤ ਵੀਹ ਰੁਪਈਏ ਅੱਗੇ ਧਰ ਕੇ ਜਗਨਨਾਥ ਦੀ ਚਿੰਤਾ ਨਹੀਂ ਹਰ ਸਕਦਾ। ਵੀਹ ਰੁਪਈਏ ਜੋ ਕੈਸੇ ਸ਼ੁਭ ਥਾਵੇਂ ਖਰਚ ਹੋਏ ਹਨ। ਹਾਂ, ਸ਼ੁਭ ਕਰਮ ਤੇ ਮਾਇਆ ਲਾ ਕੇ ਮਾਤਾ ਪਿਤਾ ਦਾ ਇੱਕੋ ਇੱਕ ਪੁੱਤਰ ਉਹਨਾਂ ਦੀ ਖੌਫਗੀ ਤੇ ਭੈ ਤੋਂ ਡਰ ਰਿਹਾ ਹੈ। ਐਸਾ ਹੈ ਇਸ ਜਗਤ ਦਾ ਮਨ। ਸਣੇ ਸਣੇ ਤੁਰਦਿਆਂ ਤਲਵੰਡੀ ਆ ਗਈ। ਬਾਲਾ ਤਾਂ ਵਿਦਾ ਹੋ ਕੇ ਸਿੱਧਾ ਆਪਣੇ ਘਰ ਚਲਾ ਗਿਆ ਤੇ ਸ੍ਰੀ ਗੁਰੂ ਜੀ ਦਾ ਉਸ ਸ੍ਰਿਸ਼ਟੀ ਦੇ ਸਿਰਜਣਹਾਰ ਦੇ ਕੱਲੇ ਹੋਏ ਮਹਾਂਪੁਰਖ ਦਾ ਹੀਆ ਨਾ ਪਵੇ ਕਿ ਘਰ ਜਾਵਾਂ। ਸੋ ਨਗਰੋਂ ਬਾਹਰ ਇੱਕ ਸੁੱਕੇ ਤਾਲ ਤੇ ਬਹਿ ਗਏ। ਇੱਕ ਬੜੇ ਪੁਰਾਣੇ ਛਾਇਆਦਾਰ ਵਣ ਦੀ ਓਟ ਵਿੱਚ ਲੁੱਕ ਰਹੇ। ਹਾਏ, ਥੱਕੇ ਹੋਏ ਹਨ, ਫਿਕਰ ਹੈ। ਹਾਂ, ਆਰਾਮ ਆਦਰ ਤੇ ਤੋਸ਼ੇ ਦਾ ਵੇਲਾ ਹੈ, ਪਰ ਪੈ ਰਿਹਾ ਹੈ ਪਿਤਾ ਦੀ ਖਫਗੀ ਦਾ ਖਿਆਲ। ਸੋ ਉੱਥੇ ਬੈਠੇ ਧਿਆਨ ਲੀਨ ਹੋ ਗਏ। ਰਾਤ ਬੀਤ ਗਈ। ਅਗਲੇ ਦਿਨ ਬਾਲੇ ਦੇ ਘਰ ਅੱਪੜਨ ਦੀ ਖਬਰ ਕਾਲੂ ਦੇ ਕੰਨਾਂ ਤੱਕ ਅੱਪੜ ਗਈ। ਚਿੰਤਾ ਪੈ ਗਈ ਕਿ ਮੇਰਾ ਪੁੱਤ ਨਾਨਕ ਕਿੱਧਰ ਗਿਆ। ਦਾਸ ਕਿਉਂ ਮੇਰੇ ਪਾਸ ਨਹੀਂ ਆਇਆ? ਨਾਨਕ ਨਾਲ ਕਿਉਂ ਨਹੀਂ ਆਇਆ? ਕੋਈ ਚੋਰ ਪੈ ਗਏ? ਨਾਨਕ ਕਿਤੇ ਰੁੱਸ ਗਿਆ ਕਿ ਗੁਆਚ ਗਿਆ? ਹਜ਼ਾਰ ਚਿੰਤਾ ਸਨ ਕਾਲੂ ਨੂੰ ਇਕਦਮ ਆ ਪਈਆਂ। ਛੇਤੀ ਨਾਲ ਬਾਲੇ ਨੂੰ ਸਦਵਾਇਆ ਤੇ ਸਾਰਾ ਹਾਲ ਪੁੱਛਿਆ। ਉਸਨੇ ਸਾਰੀ ਗੱਲ ਖੋਲ ਕੇ ਸੁਣਾ ਦਿੱਤੀ ਤੇ ਆਪਣੇ ਤੇ ਕ੍ਰੋਧ ਪੈਣੋਂ ਬਚਣ ਵਾਸਤੇ ਇਹ ਵੀ ਕਹਿ ਦਿੱਤਾ ਕਿ ਮੈਂ ਵਰਜ ਰਿਹਾ ਸੀ ਤੇ ਆਖਰ ਮੈਂ ਸੀ ਤਾਂ ਟਹਿਲ ਵਾਲਾ, ਮੈਂ ਮੱਲੋ ਮੱਲੀ ਤਾਂ ਨਹੀਂ ਸਾਨਮ ਹੋ ਸਕਦਾ। ਸੋ ਜੋ ਉਹਨਾਂ ਦੀ ਮਰਜ਼ੀ ਆਈ ਉਹਨਾਂ ਨੇ ਕਰ ਲਿੱਤਾ। ਕਰਨ ਤੋਂ ਮਗਰੋਂ ਉਹਨਾਂ ਨੂੰ ਵੀ ਆਪਦੇ ਗੁੱਸੇ ਦਾ ਫਿਕਰ ਪੈ ਗਿਆ ਸੀ, ਇਸੇ ਕਰਕੇ ਘਰ ਨਹੀਂ ਆਏ, ਬਾਹਰ ਸੁੱਕੇ ਤਾਲ ਤੇ ਬਹਿ ਗਏ ਸਨ। ਇਹ ਸੁਣ ਕੇ ਮਹਿਤਾ ਜੀ ਦੇ ਕ੍ਰੋਧ ਦੀ ਜਵਾਲਾ ਭੜਕ ਉੱਠੀ। ਕਿਉਂ ਨਾ ਭੜਕੇ? ਹੇ ਜਗਤ, ਤੇਰੇ ਵਿੱਚ ਉੱਚੇ ਮਨ ਵਾਲਿਆਂ ਦੀ ਥਾਂ ਨਹੀਂ, ਉੱਚੇ ਵਲਵਲਿਆਂ ਵਾਲਿਆਂ ਦੀ ਕਦਰ ਨਹੀਂ। ਹਾਏ ਵਿਹਾਰ ਦ੍ਰਿਸ਼ਟੀ ਜੋ ਹੋਏ ਜਗਤ ਤੈਨੂੰ ਕਦੇ ਉੱਚਿਆਂ ਨਹੀਂ ਤੱਕਣ ਦਿੰਦੀ। ਸਾਰਾ ਜਗਤ ਬਣਕ ਬ੍ਰਿਤੀ ਵਿੱਚ ਹੈ। ਮਾਇਆ ਤੇ ਮਾਇਆ ਦੇ ਸੁੱਖ ਆਪਣੇ ਲਈ ਸੁੱਖ ਦੇਣ ਵਿੱਚ ਸੁੱਖ ਨਹੀਂ ਦਿਸਦਾ। ਹਾਂ, ਕਿਸੇ ਨੂੰ ਉੱਚੇ ਜੀਵਨ ਦੀ ਸੋਝੀ ਨਹੀਂ, ਉੱਚੇ ਰੰਗ ਰਸ ਦੀ ਜਾਗ ਨਹੀਂ। ਉਹਨਾਂ ਨੂੰ ਹੋਵੇ ਉਹਨਾਂ ਦਾ ਜਗਤ ਵੈਰੀ। ਬਾਲੇ ਨੂੰ ਨਾਲ ਲੈ ਕੇ ਸ੍ਰੀ ਕਾਲੂ ਜੀ ਨੇ ਆ ਗੁਰੂ ਨਾਨਕ ਨੂੰ ਲੱਭਣ ਦੀ ਤਾਈ ਕੀਤੀ। ਜਿਸ ਰੰਗ ਤੇ ਜਿਸ ਕ੍ਰੋਧ ਵਿੱਚ ਕਾਲੂ ਟੁਰਿਆ, ਉਸ ਦੀ ਜਾਣੂ ਉਹਨਾਂ ਦੀ ਸੁਪਤਨੀ ਸ੍ਰੀ ਤ੍ਰਿਪਤਾ ਜੀ ਸਭ ਤੋਂ ਵੱਧ ਹੈ ਸੀ। ਹਾਂ, ਮਾਤਾ ਤ੍ਰਿਪਤਾ ਪੁੱਤਰ ਦੇ ਇਸ ਨਵੇਂ ਦੋਸ਼ ਤੋਂ ਵੀ ਪਿਤਾ ਹੀ ਵਾਂਗੂ ਗਰਿੰਜ ਸੀ। ਪਰ ਮਾਂ ਦਾ ਦਿਲ ਆਖਰ ਮਾਂ ਦਾ ਦਿਲ ਹੈ। ਉਸ ਦੇ ਕਲੇਜੇ ਨੇ ਦਿਲਗੀਰੀ ਦੇ ਨਾਲ ਇਹ ਖੁੱਸਣ ਵੀ ਖਾਧੀ ਕਿ ਅੱਜ ਮੇਰੇ ਬੱਚੇ ਦੀ ਸੁੱਖ ਨਹੀਂ। ਉਹ ਮਾਂ, ਮਾਂ ਹਿਰਦੇ ਵਾਲੀ ਮਾਂ ਦਰਵੀ ਗਈ ਤੇ ਛੇਤੀ ਨਾਲ ਧੀ ਨੂੰ ਬੋਲੀ, ਜਾ ਨੀ ਬੱਚੀਏ, ਪਿਓ ਦੇ ਮਗਰ ਮਗਰ ਜਾ, ਜਾ ਧੀਏ ਤੇ ਵੀਰ ਦੀ ਰੱਖਿਆ ਕਰ, ਪਿਓ ਦੇ ਕ੍ਰੋਧ ਤੋਂ ਆਪਣੇ ਪਿਆਰੇ ਵੀਰ ਨੂੰ ਬਚਾ। ਇੱਕ ਇਸ ਵੇਲੇ ਤੂੰ ਹੀ ਹੈ ਜੋ ਆਪਣੇ ਪਿਤਾ ਦੇ ਭੜਕੇ ਕ੍ਰੋਧ ਨੂੰ ਠੱਲਾ ਪਾ ਸਕੇ। ਮਾਂ ਵਾਰੀ ਭੱਜ ਕੇ ਜਾ। ਕਮਲੀ ਹੋਈ ਮਾਂ ਧੀ ਨੂੰ ਦੁੜਾ ਕੇ ਪਛਤਾਈ ਕਿ ਧੀ ਨੂੰ ਘਰੋਂ ਕੱਲੀ ਕਿਉਂ ਤੋਰ ਬੈਠੀ ਹਾਂ। ਫਿਰ ਦੌਲਤਾਂ ਟਹਿਲਣ ਨੂੰ ਮਗਰੇ ਭਜਾਇਆ। ਫਿਰ ਘਬਰਾਈ ਨੇ ਇੱਕ ਹੋਰ ਟਹਿਲ ਵਾਲਾ ਮਗਰ ਦੁੜਾਇਆ, ਜਾਓ ਵੇ ਛੇਤੀ ਕਾਕੀ ਦੇ ਨਾਲ ਹੋ ਜਾਓ। ਉਧਰ ਕਾਲੂ ਜੀ, ਉਹ ਕਾਲੂ ਜੀ ਜੋ ਸੁਪਨੇ ਵਿੱਚ ਤੱਕ ਚੁੱਕੇ ਸਨ ਕਿ ਪੁੱਤ ਮੇਰੀ ਆਪਣੀ ਮੰਗਦੀ ਆਪਣੀ ਤਪੱਸਿਆ ਦੇ ਬਦਲੇ ਮੰਗੇ ਵਰਦਾਨ ਦੀ ਪੂਰਨਤਾਈ ਵਿੱਚ ਆਇਆ ਹੈ। ਉਹ ਕਾਲੂ ਜੀ ਜੋ ਇੱਕੋ ਪੁੱਤ ਦੇ ਪਿਤਾ ਹਨ, ਉਸ ਨੂੰ ਸੁਖੀ ਵੇਖਣਾ ਲੋਚਦੇ ਹਨ, ਅੱਜ ਕ੍ਰੋਧ ਵਿੱਚ ਭਰੇ ਚੱਲੇ ਜਾ ਰਹੇ ਹਨ। ਜਾਂਦੇ ਜਾਂਦੇ ਜਾਂ ਤਾਲ ਤੇ ਬੈਠੇ ਲੱਭੇ ਬ੍ਰਿਸ਼ ਦੀ ਛਾਵੇਂ, ਉਹ ਜਗਤ ਦਾ ਨੂਰ ਅੱਖਾਂ ਮੀਟੀ ਸਾਈ ਦੇ ਰੰਗ ਰੱਤਾ ਬੈਠਾ ਸੀ। ਚਿਹਰਾ ਅਲਗੁਲਾਲ, ਮੱਥਾ ਦਮਕੇ, ਪਰ ਆਹ ਹੇ ਜਗਤ, ਤੂੰ ਕਾਲੂ ਹੋ ਕੇ ਆਇਆ ਹੈ। ਆਹ, ਕ੍ਰੋਧ ਨਾਲ ਬਾਹੋਂ ਤੂੰ ਖੜਾ ਕੀਤਾ। ਨਿੱਜ ਨਾ ਹੋਣਿਆ ਹੁਣ ਸਮਾਧੀਆਂ ਲਾ ਬੈਠਾ ਹੈ ਉਜਾੜੂਆ। ਕਿੱਥੇ ਨੀ ਰੁਪਈਏ? ਦੱਸ ਕਿੱਥੇ ਈ ਵਪਾਰ? ਕਿੱਥੇ ਤੇਰੇ ਸਾਥ ਦੇ ਬਚਨ? ਜੀ ਜਿਵੇਂ ਕਹਿ ਸੋ ਕਰ ਸਾਂ। ਹੈ, ਹੁਣ ਬੋਲਦਾ ਵੀ ਨਹੀਂ। ਪਿਤਾ ਬਾਂਹ ਬੇਰਹਿਮੀ ਨਾਲ ਧਰੂੰਦਾ ਹੈ। ਸ੍ਰੀ ਜੀ ਸਿਰ ਨੀਵਾਂ ਪਾਈ ਬੋਲਦੇ ਤੱਕ ਨਹੀਂ। ਕ੍ਰੋਧ ਦੀ ਜਵਾਲਾ ਹੋਰ ਭੜਕੀ ਹੈ। ਕਾਲੂ ਜੀ ਦੀ ਸੱਜੀ ਬਾਂਹ ਉੱਲਰਦੀ ਹੈ ਤੇ ਜ਼ੋਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੱਬੀ ਜਲਾਲ ਵਾਲੀ ਖੱਬੀ ਗੱਲ ਤੇ ਚਪੇੜ ਵੱਜਦੀ ਹੈ। ਫੇਰ ਕਾਲੂ ਦਾ ਨਹੀਂ, ਹੇ ਜਗਤ, ਹੇ ਕਠੋਰ ਬੇਰਹਿਮੀ ਜਗਤ, ਹਾਂ ਤੇਰਾ ਖੱਬਾ ਹੱਥ ਉੱਲਰਦਾ ਹੈ ਤੇ ਜ਼ੋਰ ਨਾਲ ਭਰ ਕੇ ਸੱਜੀ ਗੱਲ ਤੇ ਚਪੇੜ ਪੈਂਦੀ ਹੈ। ਜਿਉਂ ਕਾਲੂ ਇੱਕ ਚਪੇੜ ਮਾਰਦਾ ਹੈ, ਦੂਸਰੀ ਮਾਰਨ ਲਈ ਉਸਦਾ ਕ੍ਰੋਧ ਤੇ ਜ਼ੋਰ ਹੋਰ ਵੱਧਦਾ ਹੈ। ਜਗਤ ਦਾ ਚਾਨਣ ਚੁੱਪ ਖੜਾ ਮਾਰ ਖਾ ਰਿਹਾ ਹੈ। ਨੈਣਾ ਤੋਂ ਨਿੱਕਾ ਨਿੱਕਾ ਟੋਪਾ ਨੀਰ ਦਾ ਕਿਰਦਾ ਪਰ ਬੁੱਲਾਂ ਤੇ ਚੁੱਪ ਹੈ, ਪਰ ਸਰੀਰ ਅਡੋਲ ਖੜਾ ਹੈ। ਇਸ ਮੂਰਤੀ ਵੱਲ ਤੱਕਣਾ ਕੁਮਾਰ ਅਵਸਥਾ ਕੋਮਲ ਲਾਡਲਾ ਸਰੀਰ, ਅੰਦਰ ਰੱਬੀ ਨੂਰ, ਅਰਸ਼ ਕੁਰਸ਼ ਦੀ ਜੋਤ, ਉਹ ਜਗਤ ਦੀ ਭੁੱਖ ਦਾ ਦੁੱਖ ਦੂਰ ਕਰਨ ਦੇ ਅਪਰਾਧ ਵਿੱਚ ਦੋਸ਼ੀ ਹੋਇਆ ਖੜਾ ਹੈ। ਕਿਵੇਂ ਅਡੋਲ ਖੜਾ, ਕਿਵੇਂ ਚੁੱਪ ਹੈ, ਕਿਵੇਂ ਸਿਰ ਨਹੜਾਇਆ ਹੈ, ਕਿਵੇਂ ਨੈਣਾ ਤੋਂ ਮੋਤੀ ਕਿਰ ਰਹੇ ਹਨ, ਕਿਵੇਂ ਚਪੇੜ ਤੇ ਚਪੇੜ ਪੈ ਰਹੀ ਹੈ, ਕਿਵੇਂ ਇੱਕ ਹੱਥ ਸੱਜੇ ਫਿਰ ਖੱਬੇ ਉੱਲਰ ਉੱਲਰ ਕੇ ਪੈਂਦਾ ਹੈ। ਹਾਂ ਜਗਤ, ਹਾਂ ਕਾਲੂ, ਅੱਜ ਜੇ ਤੂੰ ਆਖੇ ਕਿ ਮੇਰੇ ਇੱਕ ਰੁਪਈਏ ਦੀ ਥਾਂ ਲੱਖ ਲੱਖ ਭਰ ਕੇ ਦਿਓ, ਤਾਂ ਇਸ ਬਾਲਕੇ ਇਸ ਦੋਸ਼ੀ ਤੇ ਅਪਰਾਧੀ ਕਰਕੇ ਖੜੇ ਕੀਤੇ ਨਾਨਕ ਦੀ ਸਿੱਖੀ ਤੇ ਪੰਥ ਤੇਰੇ ਅੱਗੇ ਧਰ ਕੇ ਆਖੇ, ਹੇ ਕਾਲੂ, ਆ ਲੈ 20 ਦੀ ਥਾਂ 20 ਲੱਖ ਤੇ ਸਾਡੇ ਅਰਸ਼ੀ ਨੂਰ ਵੱਲ ਕਹਿਰੀ ਅੱਖ ਨਾ ਤੱਕ। ਪਰ ਹਾਏ ਬਾਬਾ ਕਾਲੂ, ਅੱਜ ਤੈਨੂੰ ਨਹੀਂ ਦਿਸ ਰਿਹਾ ਕਿ ਤੂੰ ਕਿਸ ਪਰ ਰਿਸ ਰਿਹਾ ਹੈ ਤੇ ਗੁੱਸਾ ਕਰ ਰਿਹਾ ਹੈ। ਹਾਂ ਤੂੰ ਹੂੰ ਅੱਜ ਤੋਂ 10-20 ਵਰੇ ਮਗਰੋਂ ਇਸੇ ਵੇਲੇ ਤੇ ਤੇਰੇ ਮਨੇ ਅਪਰਾਧੀ ਦੇ ਹੱਥੋਂ ਆਪਣੀ ਕਲਿਆਣ ਮੰਗਣੀ ਹੈ, ਇਸੇ ਤੇਰਾ ਪਾਰ ਉਤਾਰਾ ਸਦਗੀ ਕਰਨੀ ਹੈ। ਪਰ ਹਾਏ ਮਾਇਆ, ਹਾਏ ਜਗਤ ਦੀ ਕਠੋਰਤਾ, ਹਾਏ ਜਗਤ ਦਾ ਅੰਦਰਾਤਾ, ਇਸ ਨੂੰ ਨਹੀਂ ਦਿਸ ਪੈਂਦਾ। ਸਮੇਂ ਤੋਂ ਪਹਿਲਾਂ ਤੇ ਸਮੇਂ ਸਿਰ ਸਮੇਂ ਬੀਤੇ ਤੇ ਹੀ ਇਸ ਦੀ ਅੱਖ ਖੁੱਲਦੀ ਹੈ। ਇਸ ਵੇਲੇ ਕਾਲੂ ਸੱਚਾ ਹੈ, ਆਪਣੇ ਮਨ ਵਿੱਚ ਮਹਾ ਦੁਖੀ ਹੈ ਔਰ ਨਾਨਕ ਨੂੰ ਮਹਾ ਦੁਖਦਾਈ ਤੇ ਨਲਾਇਕ ਸਮਝ ਰਿਹਾ ਹੈ। ਕਾਲੂ ਕਿਤਨੇ ਪੁੱਤਰ ਹਨ ਜੋ ਕੁਲਾਰੀਤ ਤੇ ਟੁਰਦੇ ਹਨ, ਜੋ ਪਿਓ ਦੀ ਲੀਹੇ ਟੁਰਦੇ, ਖੱਟਦੇ ਕਮਾਉਂਦੇ ਤੇ ਗ੍ਰਿਸਤ ਕਰਦੇ, ਪਤ ਉਤਪਤ ਕਰਦੇ, ਧਨ ਜੋੜਦੇ ਤੇ ਪਿਓ ਵਾਂਗ ਇਕੱਠਾ ਕਰਕੇ ਮਰ ਜਾਂਦੇ ਹਨ। ਉੱਤਰ ਹੋਊ ਸਾਰੇ 10 ਕਿੰਨੇ ਹਨ ਪੁੱਤਰ ਇਸ ਲੀਕ ਨੂੰ ਤੋੜਨ ਵਾਲੇ ਜੋ ਤੇਰੇ ਪੁੱਤ ਨਾਨਕ ਵਰਗਾ ਕੰਮ ਕਰਦੇ ਹਨ। 10 ਨਾਨਕ ਦੇ ਵੇਲੇ ਜਾਂ ਮਗਰੋਂ ਕਿੰਨੇ ਕੁ ਇਹੋ ਜਿਹੇ ਕੁਲਾਰੀਤ ਤੋੜਨ ਵਾਲੇ ਹੋਰ ਹੋਏ ਹਨ, ਪਰ ਉਸ ਵੇਲੇ ਨਾ ਕਾਲੂ ਨੂੰ ਸੋਝੀ ਆਈ, ਨਾ ਅੱਜ ਕਿਸੇ ਨੂੰ ਆ ਸਕਦੀ ਹੈ। ਨਾ ਆਸ ਹੈ ਕਿ ਇਹ ਸਬਕ ਜਗਤ ਕਦੀ ਸਿੱਖੇ। ਪਰਮੇਸ਼ਰ ਦੇ ਪਿਆਰਿਆਂ ਲਈ ਇਸ ਜਗਤ ਦੇ ਪ੍ਰਬੰਧ ਵਿੱਚ ਕਿਤੇ ਕੋਈ ਥਾਂ ਨਹੀਂ, ਨਾ ਮਾਤਾ, ਨਾ ਪਿਤਾ, ਨਾ ਭਾਈਚਾਰਾ, ਨਾ ਰਾਜਾ, ਕੋਈ ਵੀ ਸਤ ਸੰਗੀ ਸਤ ਪੁਰਸ਼ ਦੀ ਕਦਰ ਨਹੀਂ ਕਰਦਾ। ਸਾਰੇ ਸਤ ਪੁਰਖ ਤੇ ਸਤ ਸੰਗੀ ਨੂੰ ਕਹਿਰੀ ਅੱਖ ਤੇ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ, ਨਿੰਦਾ ਈਰਖਾ ਤੇ ਜ਼ੁਲਮ ਨਾਲ ਉਸ ਦਾ ਆਦਰ ਕਰਦੇ ਹਨ, ਟਿਚਕਰ ਤੇ ਮਖੌਲ ਨਾਲ ਸੇਵਾ ਸਾਧਦੇ ਹਨ। ਹਾਂ ਹੇ ਕਠੋਰ ਜਗਤ, 20 ਰੁਪਈਏ ਬਦਲੇ ਅੱਜ ਜੋ ਸਾਰੇ ਜਗਤ ਵਿੱਚ ਸੁਲਾਹ ਦਾ ਪੈਗੰਬਰ, ਪਿਆਰ ਦਾ ਦੇਵਤਾ ਤੇ ਰੱਬੀ ਨੂਰ ਮੰਨਿਆ ਗਿਆ ਹੈ, 20 ਰੁਪਈਏ ਬਦਲੇ ਚਪੇੜਿਆ ਜਾ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸੋਹਤ ਪਰ ਗਏ ਨੀਲ ਕਪੋਲਾ, ਜਿਉਤ ਪਲ ਪਰ ਅਲਣ ਅਡੋਲਾ, ਗੱਲਾਂ ਤੇ ਨੀਲ ਪੈ ਗਏ ਏਡੇ ਕਾਲੇ ਰੰਗ ਦੇ, ਜਿਵੇਂ ਕਮਲ ਤੇ ਭੌਰਾ ਬੈਠਾ ਹੋਵੇ।